ਐਡਵੈਂਟਿਸਟ ਵਰਲਡ ਰੇਡੀਓ ਦੀ ਪੰਜਾਬੀ ਸਰਵਿਸ ਤੇ ਆਓ ਪ੍ਰੋਗਰਾਮ ਸੁਣਨੇ ਆ ਉਮੀਦ ਦੀ ਕਿਰਨ। ਸਾਥੀਓ, ਮੈਂ ਤੁਹਾਡੀ ਮੇਜ਼ਬਾਨ ਫਰਾ ਸਲੀਮ ਪ੍ਰੋਗਰਾਮ ਉਮੀਦ ਦੀ ਕਿਰਨ ਦੇ ਨਾਲ ਤੁਹਾਡੀ ਖਿਦਮਤ 'ਚ ਹਾਜ਼ਰ ਹਾਂ। ਮੇਰੇ ਵੱਲੋਂ ਪ੍ਰੋਗਰਾਮ ਸੁਣਨ ਵਾਲੇ ਸਾਰੇ ਸਾਥੀਆਂ ਨੂੰ ਮੇਰਾ ਪਿਆਰ ਭਰਿਆ ਸਲਾਮ ਕਬੂਲ ਹੋਏ। ਸਾਥੀਓ, ਉਮੀਦ ਕਰਨੀ ਆ ਕਿ ਤੁਸੀਂ ਸਾਰੇ ਖੁਦਾ ਤਾਲਾ ਦੇ ਫਜ਼ਲੋ ਕਰਮ ਨਾਲ ਖੈਰੀਅਤ ਨਾਲ ਹੋ ਤੇ ਸਾਡੀ ਇਹ ਦੁਆ ਹੈ ਕਿ ਤੁਸੀਂ ਸਦਾ ਖੁਸ਼ ਰਹੋ, ਸਲਾਮਤ ਰਹੋ ਤੇ ਖੁਦਾ ਤਾਲਾ ਤੁਹਾਨੂੰ ਆਪਣੀਆਂ ਬਹੁਤ ਸਾਰੀਆਂ ਬਰਕਤਾਂ ਨਾਲ ਨਵਾਜ਼ਣ। ਸਾਥੀਓ, ਇਸ ਤੋਂ ਪਹਿਲਾਂ ਕਿ ਅੱਜ ਦੇ ਪ੍ਰੋਗਰਾਮ ਨੂੰ ਸ਼ੁਰੂ ਕੀਤਾ ਜਾਏ, ਮੈਂ ਚਾਹਾਂਗੀ ਕਿ ਸਭ ਤੋਂ ਪਹਿਲੇ ਤੁਸੀਂ ਪ੍ਰੋਗਰਾਮ ਦੀ ਤਫਸੀਲ ਸੁਣ ਲਵੋ ਤੇ ਅੱਜ ਦੇ ਪ੍ਰੋਗਰਾਮ ਦੀ ਤਫਸੀਲ ਕੁਝ ਇਸ ਤਰ੍ਹਾਂ ਹੈ ਕਿ ਪ੍ਰੋਗਰਾਮ ਦਾ ਆਗਾਜ਼ ਇੱਕ ਗੀਤ ਨਾਲ ਹੋਏਗਾ ਤੇ ਗੀਤ ਦੇ ਬਾਅਦ ਸਿਹਤ ਦਾ ਪ੍ਰੋਗਰਾਮ ਤੰਦਰੁਸਤੀ ਹਜ਼ਾਰ ਨਿਮਤ ਤੁਹਾਡੀ ਖਿਦਮਤ 'ਚ ਪੇਸ਼ ਕੀਤਾ ਜਾਏਗਾ ਤੇ ਸਿਹਤ ਦੇ ਹਵਾਲੇ ਤੋਂ ਤੁਹਾਨੂੰ ਮੁਫੀਦ ਮਸ਼ਵਰੇ ਦਿੱਤੇ ਜਾਣਗੇ ਜਿਨ੍ਹਾਂ 'ਤੇ ਅਮਲ ਕਰਕੇ ਤੁਸੀਂ ਨਾ ਸਿਰਫ ਆਪਣੀ ਬਲਕਿ ਆਪਣੇ ਖਾਨਦਾਨ ਦੀ ਸਿਹਤ ਦਾ ਵੀ ਖਿਆਲ ਰੱਖ ਸਕਦੇ ਹੋ। ਤੇ ਸਾਥੀਓ, ਪ੍ਰੋਗਰਾਮ ਦੇ ਆਖਿਰ 'ਚ ਖੁਦਾ ਦੇ ਖਾਦਮ ਅਜ਼ਮਤ ਇਮੈਨੁਅਲ ਖੁਦਾਵੰਦ ਦੇ ਅਲਾਹੀ ਪਾਕ ਕਲਾਮ 'ਚੋਂ ਪੈਗਾਮ ਪੇਸ਼ ਕਰਨਗੇ। ਉਮੀਦ ਕਰਨੇ ਆ ਕਿ ਅੱਜ ਦੇ ਪੈਗਾਮ ਦੇ ਜ਼ਰੀਏ ਯਕੀਨਨ ਤੁਸੀਂ ਖੁਦਾਵੰਦ ਕੋਲੋਂ ਬਰਕਤ ਪਾਓਗੇ। ਸੋ ਆਓ ਸਾਥੀਓ, ਪ੍ਰੋਗਰਾਮ ਦਾ ਆਗਾਜ਼ ਇਸ ਰੂਹਾਨੀ ਗੀਤ ਨਾਲ ਕਰਨੇ ਆ। ਸਾਥੀਓ, ਖੁਦਾਵੰਦ ਦੀ ਤਾਰੀਫ ਦੇ ਲਈ ਹੁਣੇ ਤੁਹਾਡੀ ਖਿਦਮਤ 'ਚ ਜਿਹੜਾ ਖੂਬਸੂਰਤ ਗੀਤ ਪੇਸ਼ ਕੀਤਾ ਗਿਆ, ਯਕੀਨਨ ਇਹ ਗੀਤ ਤੁਹਾਨੂੰ ਪਸੰਦ ਆਇਆ ਹੋਵੇਗਾ। ਹੁਣ ਵੇਲਾ ਹੈ ਕਿ ਸਿਹਤ ਦਾ ਪ੍ਰੋਗਰਾਮ ਤੰਦਰੁਸਤੀ ਹਜ਼ਾਰ ਨਿਮਤ ਤੁਹਾਡੀ ਖਿਦਮਤ 'ਚ ਪੇਸ਼ ਕੀਤਾ ਜਾਏ। ਸੋ ਸਾਥੀਓ, ਅੱਜ ਸਿਹਤ ਦੇ ਪ੍ਰੋਗਰਾਮ 'ਚ ਮੈਂ ਤੁਹਾਨੂੰ ਇੱਕ ਐਸੇ ਫਲ ਦੇ ਬਾਰੇ ਦੱਸਾਂਗੀ ਜਿਹੜਾ ਕਿ ਗਰਮੀਆਂ ਦੇ ਮੌਸਮ 'ਚ ਬੇਸ਼ੁਮਾਰ ਪਾਇਆ ਜਾਂਦਾ ਹੈ ਤੇ ਇਸ ਫਲ ਦੇ ਇਸਤੇਮਾਲ ਨਾਲ ਅਸੀਂ ਬਹੁਤ ਸਾਰੇ ਗਿਜ਼ਾਈ ਤੇ ਅਦਵਿਆਤੀ ਫਾਇਦ ਹਾਸਿਲ ਕਰ ਸਕਨੇ ਆ। ਸਾਥੀਓ, ਅਸੀਂ ਵੇਖਨੇ ਆ ਕਿ ਖੁਦਾਵੰਦ ਨੇ ਸਾਨੂੰ ਬਹੁਤ ਸਾਰੀਆਂ ਨੇਮਤਾਂ ਦਿੱਤੀਆਂ ਨੇ ਤੇ ਇਹਨਾਂ ਨੇਮਤਾਂ ਚੋਂ ਹੀ ਇੱਕ ਅਜ਼ੀਮ ਨੇਮਤ ਨੇ ਫਲ, ਜਿਨ੍ਹਾਂ ਦਾ ਇਸਤੇਮਾਲ ਸਾਡੇ ਬਦਨ ਤੇ ਸਾਡੀ ਸਿਹਤ ਦੇ ਲਈ ਬਹੁਤ ਹੀ ਜ਼ਰੂਰੀ ਹੈ। ਯਾਦ ਰੱਖੋ ਕਿ ਫਲ ਇਨਸਾਨੀ ਖੁਰਾਕ ਦੀ ਸਭ ਤੋਂ ਕਦੀਮ ਤੇ ਜਾਣੀ ਪਹਿਚਾਨੀ ਸ਼ਕਲ ਹੈ ਤੇ ਕਈ ਫਲਾਂ ਨੂੰ ਤੇ ਜੰਨਤ ਦਾ ਫਲ ਵੀ ਕਿਹਾ ਜਾਂਦਾ ਹੈ। ਸਾਥੀਓ, ਫਲਾਂ 'ਚ ਬੇਸ਼ੁਮਾਰ ਮਾਦਨੀਆਤ, ਵਿਟਾਮਿਨਸ ਤੇ ਐਨਜ਼ਾਈਮਸ ਮੌਜੂਦ ਹੁੰਦੇ ਨੇ ਤੇ ਫਲ ਆਸਾਨੀ ਨਾਲ ਹਜ਼ਮ ਵੀ ਹੋ ਜਾਂਦੇ ਨੇ, ਖੂਨ ਨੂੰ ਤੇ ਅਜ਼ਾਏ ਹਜ਼ਮ ਨੂੰ ਸਾਫ਼ ਕਰਦੇ ਨੇ। ਜਿਹੜੇ ਲੋਕ ਆਪਣੀ ਗਿਜ਼ਾ 'ਚ ਜ਼ਿਆਦਾ ਫਲਾਂ ਦਾ ਇਸਤੇਮਾਲ ਕਰਦੇ ਨੇ ਉਹਨਾਂ ਦੀ ਸਿਹਤ ਹਮੇਸ਼ਾ ਅੱਛੀ ਰਹਿੰਦੀ ਹੈ ਤੇ ਗੈਰ ਫਿਤਰੀ ਖਾਣਿਆਂ ਦੇ ਇਸਤੇਮਾਲ ਨਾਲ ਲਾਹਕ ਹੋਣ ਵਾਲੀਆਂ ਬਿਮਾਰੀਆਂ ਦਾ ਇਲਾਜ ਵੀ ਫਲਾਂ ਦੇ ਨਾਲ ਹੀ ਹੋ ਸਕਦਾ ਹੈ। ਸੋ ਇਸ ਲਈ ਫਲ ਨਾ ਸਿਰਫ ਇੱਕ ਅੱਛੀ ਖੁਰਾਕ ਹੀ ਨੇ ਬਲਕਿ ਇਹ ਇੱਕ ਅੱਛੀ ਦੁਆ ਵੀ ਸਾਬਤ ਹੁੰਦੇ ਨੇ। ਸਾਥੀਓ, ਅੱਜ ਜਿਹੜੇ ਫਲ ਦੇ ਬਾਰੇ ਮੈਂ ਤੁਹਾਨੂੰ ਦੱਸਾਂਗੀ ਉਹ ਹੈ ਤਰਬੂਜ਼। ਤੇ ਅਸੀਂ ਵੇਖਨੇ ਹਾਂ ਕਿ ਤਰਬੂਜ਼ ਗਰਮੀ ਦੇ ਮੌਸਮ ਦਾ ਫਲ ਹੈ ਜਿਹੜਾ ਕਿ ਬਹੁਤ ਹੀ ਜ਼ਾਇਕੇਦਾਰ ਤੇ ਫਰਹਤ ਬਖਸ਼ ਫਲ ਹੈ। ਕਿਹਾ ਜਾਂਦਾ ਹੈ ਕਿ ਇਹਨੂੰ ਮਜ਼ਾਜ ਦੇ ਲਿਹਾਜ਼ ਨਾਲ ਦੂਸਰੇ ਦਰਜੇ ਦਾ ਸਰਦ ਫਲ ਮੰਨਿਆ ਜਾਂਦਾ ਹੈ। ਸਖਤ ਗਰਮੀ ਦੇ ਮੌਸਮ 'ਚ ਜਦੋਂ ਗਰਮ ਲੋਹ ਦੀ ਵਜ੍ਹਾ ਨਾਲ ਇਨਸਾਨ ਪਰੇਸ਼ਾਨ ਹੋ ਜਾਂਦਾ ਹੈ, ਉਸ ਵੇਲੇ ਤਰਬੂਜ਼ ਦਾ ਫਲ ਜਿਸਮ ਨੂੰ ਸਕੂਨ ਬਖਸ਼ਦਾ ਹੈ। ਗਰਮੀ ਦੇ ਮੌਸਮ 'ਚ ਜਦੋਂ ਇਨਸਾਨ ਨਿਰਢਾਲ ਹੋ ਜਾਏ, ਤਬੀਅਤ 'ਚ ਬੇਚੈਨੀ ਤੇ ਚਿੜਚਿੜਾਪਨ ਪੈਦਾ ਹੋ ਜਾਏ, ਉਸ ਵੇਲੇ ਤਰਬੂਜ਼ ਦਾ ਇਸਤੇਮਾਲ ਬੇਹੱਦ ਫਾਇਦੇਮੰਦ ਹੈ। ਸਭ ਤੋਂ ਵੱਡਾ ਫਾਇਦਾ ਇਹਦਾ ਇਹ ਵੇ ਕਿ ਇਹ ਫਲ ਦਿਲ ਨੂੰ ਤਾਕਤ ਬਖਸ਼ਦਾ ਹੈ, ਗੁਰਦਿਆਂ ਦੀ ਗਰਮੀ ਨੂੰ ਦੂਰ ਕਰਦਾ ਹੈ ਤੇ ਗਰਮੀ ਦੀ ਵਜ੍ਹਾ ਨਾਲ ਜਦੋਂ ਇਨਸਾਨ ਦੇ ਸਿਰ 'ਚ ਦਰਦ ਸ਼ੁਰੂ ਹੋ ਜਾਂਦਾ ਹੈ ਉਦੋਂ ਵੀ ਇਹ ਫਲ ਇਸ ਬਿਮਾਰੀ ਦਾ ਅੱਛਾ ਇਲਾਜ ਹੈ। ਸਾਥੀਓ, ਗਰਮੀ ਦੇ ਮੌਸਮ 'ਚ ਅਕਸਰ ਬਾਜ਼ ਲੋਕਾਂ ਨੂੰ ਹਾਜ਼ਮੇ ਦੀ ਖਰਾਬੀ ਦੀ ਸ਼ਿਕਾਇਤ ਹੋ ਜਾਂਦੀ ਹੈ। ਖਾਣਾ ਹਜ਼ਮ ਨਹੀਂ ਹੁੰਦਾ, ਹਾਜ਼ਮੇ ਦੇ ਲਈ ਲੋਕ ਤਰ੍ਹਾਂ ਤਰ੍ਹਾਂ ਦੀਆਂ ਦਵਾਈਆਂ ਖਾਂਦੇ ਨੇ ਜਿਹਦੀ ਵਜ੍ਹਾ ਨਾਲ ਮੇਦੇ 'ਚ ਮਜ਼ੀਦ ਗਰਮੀ ਹੋ ਜਾਂਦੀ ਹੈ। ਲੇਕਿਨ ਯਾਦ ਰੱਖੋ ਕਿ ਇਹੋ ਜਿਹੇ ਹਾਲਾਤ 'ਚ ਦਵਾਈਆਂ ਲੈਣ ਦੀ ਬਜਾਏ ਅਗਰ ਤੁਸੀਂ ਤਰਬੂਜ਼ ਦਾ ਇਸਤੇਮਾਲ ਕਰੋਗੇ ਤੇ ਫਿਰ ਯਕੀਨਨ ਤੁਸੀਂ ਹਾਜ਼ਮੇ ਦੀ ਸ਼ਿਕਾਇਤ ਤੋਂ ਵੀ ਛੁਟਕਾਰਾ ਪਾ ਲਵੋਗੇ। ਇਹਦੇ ਇਸਤੇਮਾਲ ਨਾਲ ਤੁਹਾਡੇ ਮੇਦੇ ਨੂੰ ਤਕਵੀਅਤ ਮਿਲੇਗੀ ਤੇ ਤੁਹਾਡੀ ਤਬੀਅਤ ਬਿਹਤਰ ਹੋ ਜਾਏਗੀ, ਭੁੱਖ ਵੀ ਖੁੱਲ ਕੇ ਲੱਗੇਗੀ। ਇਹਦੇ ਇਲਾਵਾ ਤੁਸੀਂ ਹਾਜ਼ਮੇ ਦੀ ਬਿਮਾਰੀ ਤੋਂ ਵੀ ਨਜਾਤ ਪਾ ਲਵੋਗੇ। ਇਸ ਤੋਂ ਇਲਾਵਾ ਸਾਥੀਓ, ਅਸੀਂ ਵੇਖਦੇ ਹਾਂ ਕਿ ਗਰਮੀ ਦੇ ਮੌਸਮ 'ਚ ਸਾਡਾ ਖੂਨ ਗਾੜਾ ਹੋ ਜਾਂਦਾ ਹੈ ਤੇ ਬਾਜ਼ ਲੋਕਾਂ ਨੂੰ ਹਾਈ ਬਲੱਡ ਪ੍ਰੈਸ਼ਰ ਦੀ ਬਿਮਾਰੀ ਦੀ ਸ਼ਿਕਾਇਤ ਵੀ ਹੋ ਜਾਂਦੀ ਹੈ। ਇਹਦੇ ਲਈ ਵੀ ਤੁਹਾਨੂੰ ਇਹ ਚਾਹੀਦਾ ਹੈ ਕਿ ਤੁਸੀਂ ਤਰਬੂਜ਼ ਦਾ ਇਸਤੇਮਾਲ ਕਰੋ। ਇਹਦੇ ਇਸਤੇਮਾਲ ਨਾਲ ਤੁਹਾਡਾ ਬਲੱਡ ਪ੍ਰੈਸ਼ਰ ਕੰਟਰੋਲ ਹੋ ਜਾਏਗਾ। ਹਮੇਸ਼ਾ ਤਰਬੂਜ਼ ਨੂੰ ਫਰਿੱਜ 'ਚ ਰੱਖ ਕੇ ਠੰਡਾ ਕਰਕੇ ਖਾਣ ਦੇ ਨਾਲ ਤੁਸੀਂ ਬਹੁਤ ਹੱਦ ਤੱਕ ਫਰਕ ਮਹਿਸੂਸ ਕਰੋਗੇ। ਇਸ ਤਰ੍ਹਾਂ ਕਰਨ ਨਾਲ ਜਿਸਮ ਨੂੰ ਫੌਰੀ ਤਵਾਨਾਈ ਮਿਲੇਗੀ। ਪਰ ਯਾਦ ਰੱਖੋ ਕਿ 4-5 ਦਿਨ ਤੱਕ ਲਗਾਤਾਰ ਤੁਸੀਂ ਤਰਬੂਜ਼ ਦਾ ਇਸਤੇਮਾਲ ਕਰੋਗੇ ਤੇ ਫਿਰ ਤੁਹਾਨੂੰ ਖੁਦ ਫਰਕ ਮਹਿਸੂਸ ਹੋਏਗਾ। ਤੁਹਾਡਾ ਸਿਰ ਚਕਰਾਏਗਾ ਨਹੀਂ, ਦਿਲ ਦੀ ਧੜਕਣ ਠੀਕ ਰਹੇਗੀ ਤੇ ਸ਼ਰੀਆਨਾ 'ਚ ਲਚਕ ਤੇ ਨਰਮੀ ਬਰਕਰਾਰ ਰਹੇਗੀ। ਸਾਥੀਓ, ਇਹ ਗੱਲ ਯਾਦ ਰੱਖੋ ਕਿ ਤਰਬੂਜ਼ ਦਾ ਇਸਤੇਮਾਲ ਦਿਨ 'ਚ ਕਰੋ, ਸ਼ਾਮ ਨੂੰ ਬਿਲਕੁਲ ਤਰਬੂਜ਼ ਨਾ ਖਾਓ। ਇਸ ਤੋਂ ਇਲਾਵਾ ਚਾਵਲਾਂ ਦੇ ਨਾਲ ਵੀ ਤਰਬੂਜ਼ ਦਾ ਇਸਤੇਮਾਲ ਨਾ ਕਰੋ। ਇਸੇ ਤਰ੍ਹਾਂ ਤਰਬੂਜ਼ ਖਾ ਕੇ ਦੁੱਧ ਵੀ ਨਾ ਪੀਓ। ਇਹ ਤਮਾਮ ਤਰ ਅਹਤਿਆਤ ਨੇ ਜਿਨ੍ਹਾਂ 'ਤੇ ਅਮਲ ਕਰਕੇ ਤੁਸੀਂ ਮੁਖਤਲਿਫ ਬਿਮਾਰੀ ਤੋਂ ਮਹਿਫੂਜ਼ ਰਹਿ ਸਕਦੇ ਹੋ। ਸਾਥੀਓ, ਯਾਦ ਰੱਖੋ ਕਿ ਬਾਜ਼ਾਰ 'ਚ ਬਰਫ਼ 'ਤੇ ਲੱਗਿਆ ਹੋਇਆ ਜਿਹੜਾ ਤਰਬੂਜ਼ ਹੁੰਦਾ ਹੈ ਉਹਨੂੰ ਖਾਣ ਤੋਂ ਪਰਹੇਜ਼ ਕਰੋ, ਕਿਉਂਕਿ ਇਹਦੇ ਇਸਤੇਮਾਲ ਨਾਲ ਤੁਹਾਨੂੰ ਹੈਜ਼ਾ ਹੋ ਸਕਦਾ ਹੈ। ਇਸ ਤੋਂ ਇਲਾਵਾ ਅਗਰ ਤਰਬੂਜ਼ ਪੀਲਾ ਹੋ ਜਾਏ ਜਾਂ ਉਹਦਾ ਗੁਦਾ ਨਰਮ ਪੈ ਜਾਏ ਜਾਂ ਫਿਰ ਉਹ ਪਾਣੀ ਛੱਡ ਦੇਵੇ ਤੇ ਫਿਰ ਵੀ ਉਹਨੂੰ ਇਸਤੇਮਾਲ ਨਾ ਕਰੋ। ਹਮੇਸ਼ਾ ਤਾਜ਼ਾ ਤੇ ਸਾਫ਼ ਸੁਥਰਾ ਤਰਬੂਜ਼ ਖਰੀਦੋ ਤੇ ਉਹਨੂੰ ਇਸਤੇਮਾਲ ਕਰੋ, ਕਿਉਂਕਿ ਉਹ ਹੀ ਸਿਹਤ ਦੇ ਲਈ ਫਾਇਦੇਮੰਦ ਹੈ। ਤਰਬੂਜ਼ ਦੇ ਇਸਤੇਮਾਲ ਨਾਲ ਸਾਡੀਆਂ ਆਂਤੜੀਆਂ ਵੀ ਸਾਫ਼ ਹੁੰਦੀਆਂ ਨੇ ਤੇ ਇਹ ਜਿਸਮ 'ਚੋਂ ਜ਼ਹਿਰੀਲੇ ਮਾਦਿਆਂ ਨੂੰ ਖਾਰਿਜ ਕਰਦਾ ਹੈ। ਸਾਥੀਓ, ਯਾਦ ਰੱਖੋ ਕਿ ਫਲ ਹੀ ਇਨਸਾਨ ਦੇ ਲਈ ਸ਼ਿਫਾ ਬਖਸ਼ ਖਸੂਸੀਅਤ ਰੱਖਦੇ ਨੇ। ਫਿਤਰਤ ਇਹਨਾਂ ਨੂੰ ਖੁਦ ਹੀ ਤਿਆਰ ਕਰਕੇ ਪੇਸ਼ ਕਰਦੀ ਹੈ ਤੇ ਇਹਨਾਂ ਦਾ ਜ਼ਾਇਕਾ ਲਜ਼ੀਜ਼ ਹੁੰਦਾ ਹੈ ਤੇ ਉਹ ਤਮਾਮ ਤਰ ਇਨਸਾਨੀ ਬਿਮਾਰੀਆਂ ਤੇ ਤਕਲੀਫਾਂ ਦਾ ਯਕੀਨੀ ਇਲਾਜ ਨੇ। ਅਗਰ ਖੁਰਾਕ 'ਚ ਫਲਾਂ ਦਾ ਅਸੀਂ ਵਾਫਰ ਇਸਤੇਮਾਲ ਕਰਾਂਗੇ ਤੇ ਫਿਰ ਯਕੀਨਨ ਅਸੀਂ ਇੱਕ ਸਿਹਤਮੰਦ ਜ਼ਿੰਦਗੀ ਗੁਜ਼ਾਰ ਸਕਨੇ ਹਾਂ, ਕਿਉਂਕਿ ਫਲ ਤਮਾਮ ਤਰ ਬਿਮਾਰੀਆਂ ਨੂੰ ਰੋਕਦੇ ਨੇ ਤੇ ਇਸਤੇਮਾਲ ਕਰਨ ਵਾਲੇ ਨੂੰ ਚਾਕੋ ਚੌਬੰਦ ਤੇ ਸਿਹਤਮੰਦ ਰੱਖਦੇ ਨੇ। ਅਗਰ ਤੁਸੀਂ ਫਲਾਂ ਦਾ ਇਸਤੇਮਾਲ ਜ਼ਿਆਦਾ ਤੋਂ ਜ਼ਿਆਦਾ ਕਰੋਗੇ ਤੇ ਫਿਰ ਯਕੀਨਨ ਬੁਢਾਪੇ 'ਚ ਵੀ ਤੁਸੀਂ ਜਵਾਨੀ ਦਾ ਦਮਖਮ ਬਰਕਰਾਰ ਰੱਖ ਸਕੋਗੇ। ਤੇ ਖੁਦਾਵੰਦ ਦੀ ਖਾਦਮਾ ਮਿਸਿਸ ਐਲਨ ਜੀ ਵਾਈਟ ਆਪਣੀ ਕਿਤਾਬ ਸ਼ਿਫਾ ਦੇ ਚਸ਼ਮੇ 'ਚ ਸਾਨੂੰ ਇਹ ਦੱਸਦੀ ਹੈ ਕਿ ਫਿਤਰਤ ਨੇ ਵਾਫਰ ਇਕਸਾਮ ਦੇ ਫਲ, ਮਗਜ਼ੀਆਤ, ਅਨਾਜ ਪੈਦਾ ਕਰ ਰੱਖੇ ਨੇ ਤੇ ਹਰ ਸਾਲ ਇਹਨਾਂ ਦੀ ਪੈਦਾਵਾਰ ਹੁੰਦੀ ਹੈ। ਇਹਨਾਂ ਦੇ ਇਸਤੇਮਾਲ ਨਾਲ ਇਨਸਾਨ ਮੁਖਤਲਿਫ ਬਿਮਾਰੀਆਂ ਤੋਂ ਮਹਿਫੂਜ਼ ਰਹਿੰਦਾ ਹੈ ਤੇ ਇਹ ਖੁਦਾਵੰਦ ਦੀ ਤਰਫੋਂ ਸਾਡੇ ਲਈ ਅਜ਼ੀਮ ਨੇਮਤ ਨੇ ਜਿਹਦੇ 'ਚ ਕੋਈ ਮਿਲਾਵਟ ਨਹੀਂ। ਫਲਾਂ ਦੇ ਇਸਤੇਮਾਲ ਨਾਲ ਯਕੀਨਨ ਅਸੀਂ ਬਹੁਤ ਸਾਰੀਆਂ ਬਿਮਾਰੀਆਂ ਤੋਂ ਮਹਿਫੂਜ਼ ਰਹਿ ਸਕਦੇ ਹਾਂ ਤੇ ਇੱਕ ਅੱਛੀ ਤੇ ਸਿਹਤਮੰਦ ਜ਼ਿੰਦਗੀ ਗੁਜ਼ਾਰ ਸਕਦੇ ਹਾਂ। ਸੋ ਸਾਥੀਓ, ਮੈਂ ਉਮੀਦ ਕਰਨੀ ਹਾਂ ਕਿ ਤੁਹਾਨੂੰ ਅੱਜ ਸਿਹਤ ਦੀਆਂ ਗੱਲਾਂ ਪਸੰਦ ਆਈਆਂ ਹੋਣਗੀਆਂ ਤੇ ਯਕੀਨਨ ਤੁਸੀਂ ਇਸ ਗੱਲ ਨੂੰ ਸਿੱਖਿਆ ਹੋਏਗਾ ਕਿ ਤਰਬੂਜ਼ ਦੇ ਇਸਤੇਮਾਲ ਨਾਲ ਅਸੀਂ ਕਿਸ ਤਰ੍ਹਾਂ ਮੁਖਤਲਿਫ ਬਿਮਾਰੀਆਂ ਤੋਂ ਮਹਿਫੂਜ਼ ਰਹਿ ਸਕਦੇ ਹਾਂ ਤੇ ਇਹਦੇ ਇਸਤੇਮਾਲ ਨਾਲ ਕਿਸ ਤਰ੍ਹਾਂ ਅਸੀਂ ਗਰਮੀ ਦੇ ਮੌਸਮ 'ਚ ਆਪਣੀ ਕੁਵਤ ਨੂੰ ਬਰਕਰਾਰ ਰੱਖ ਸਕਦੇ ਹਾਂ। ਸੋ ਸਾਥੀਓ, ਮੇਰੀ ਇਹ ਦੁਆ ਹੈ ਕਿ ਖੁਦਾਵੰਦ ਖੁਦਾ ਤੁਹਾਡੇ ਨਾਲ ਹੋਣ ਤੇ ਤੁਹਾਨੂੰ ਆਪਣੀਆਂ ਬਹੁਤ ਸਾਰੀਆਂ ਬਰਕਤਾਂ ਨਾਲ ਨਵਾਜ਼ਣ। ਆਓ ਹੁਣ ਖੁਦਾਵੰਦ ਦੀ ਤਾਰੀਫ 'ਚ ਇੱਕ ਹੋਰ ਖੂਬਸੂਰਤ ਗੀਤ ਸੁਣਦੇ ਹਾਂ। ਰੋਜ਼ਾਨਾ ਐਡਵੈਂਟਿਸਟ ਵਰਲਡ ਰੇਡੀਓ 24 ਘੰਟੇ ਦਾ ਪ੍ਰੋਗਰਾਮ ਜਨੂਬੀ ਏਸ਼ੀਆ ਦੇ ਲਈ ਪੰਜਾਬੀ, ਉਰਦੂ, ਅੰਗਰੇਜ਼ੀ, ਸਿੰਧੀ ਤੇ ਦੂਜੀਆਂ ਬਹੁਤ ਸਾਰੀਆਂ ਜ਼ੁਬਾਨਾਂ ਵਿੱਚ ਨਸ਼ਰ ਕਰਦਾ ਹੈ। ਸਿਹਤ, ਮਤਵਾਜ਼ਨ ਖੁਰਾਕ, ਤਾਲੀਮ, ਖਾਨਦਾਨੀ ਜ਼ਿੰਦਗੀ ਤੇ ਬਾਈਬਲ ਮੁਕੱਦਸ ਨੂੰ ਸਮਝਣ ਦੇ ਲਈ ਐਡਵੈਂਟਿਸਟ ਵਰਲਡ ਰੇਡੀਓ ਜ਼ਰੂਰ ਸੁਣੋ। ਸਾਡੀ ਪੰਜਾਬੀ ਸਰਵਿਸ ਦਾ ਪਤਾ ਲਿਖ ਲਵੋ। ਇਨਚਾਰਜ ਪ੍ਰੋਗਰਾਮ ਉਮੀਦ ਦੀ ਕਿਰਨ, ਪੋਸਟ ਬਾਕਸ ਨੰਬਰ 32, ਲਾਹੌਰ, ਪਾਕਿਸਤਾਨ। ਐਡਵੈਂਟਿਸਟ ਵਰਲਡ ਰੇਡੀਓ ਵੱਲੋਂ ਪ੍ਰੋਗਰਾਮ ਉਮੀਦ ਦੀ ਕਿਰਨ ਨਸ਼ਰ ਕੀਤਾ ਜਾ ਰਿਹਾ ਹੈ। ਹੁਣ ਵੇਲਾ ਹੈ ਕਿ ਅਸੀਂ ਖੁਦਾ ਦੇ ਪਾਕ ਕਲਾਮ ਚੋਂ ਪੈਗਾਮ ਸੁਣੀਏ, ਤੇ ਅੱਜ ਤੁਹਾਡੇ ਲਈ ਪੈਗਾਮ ਖੁਦਾ ਦੇ ਖਾਦਮ ਅਜ਼ਮਤ ਇਮੈਨੁਅਲ ਪੇਸ਼ ਕਰਨਗੇ। ਤੇ ਆਓ ਆਪਣੇ ਦਿਲਾਂ ਨੂੰ ਤਿਆਰ ਕਰੀਏ ਤੇ ਖੁਦਾ ਦੇ ਕਲਾਮ ਨੂੰ ਸੁਣੀਏ।
ਯਿਸੂ ਮਸੀਹ ਦੇ ਅਜ਼ਲੀ ਤੇ ਅਬਦੀ ਨਾਮ ਵਿੱਚ ਸਾਰੇ ਸਾਥੀਆਂ ਨੂੰ ਸਲਾਮ। ਸਾਥੀਓ, ਮੈਂ ਮਸੀਹ ਯਿਸੂ ਵਿੱਚ ਤੁਹਾਡਾ ਖਾਦਮ ਅਜ਼ਮਤ ਇਮੈਨੁਅਲ ਕਲਾਮੇ ਮੁਕੱਦਸ ਦੇ ਨਾਲ ਤੁਹਾਡੀ ਖਿਦਮਤ ਵਿੱਚ ਹਾਜ਼ਰ ਹਾਂ ਤੇ ਮੈਂ ਖੁਦਾਮਦ ਖੁਦਾ ਦਾ ਸ਼ੁਕਰ ਅਦਾ ਕਰਨਾ ਵਾਂ ਕਿ ਅੱਜ ਮੈਂ ਤੁਹਾਨੂੰ ਇੱਕ ਵਾਰ ਫਿਰ ਖੁਦਾਮਦ ਦਾ ਕਲਾਮ ਸੁਣਾ ਸਕਣਾ। ਸਾਥੀਓ, ਮੈਨੂੰ ਉਮੀਦ ਹੈ ਕਿ ਤੁਸੀਂ ਹੁਣ ਖੁਦਾਮਦ ਕਲਾਮ ਨੂੰ ਸੁਣਨ ਦੇ ਲਈ ਤਿਆਰ ਹੋ। ਆਓ ਆਪਣੇ ਈਮਾਨ ਦੀ ਮਜ਼ਬੂਤੀ ਤੇ ਈਮਾਨ ਦੀ ਤਰੱਕੀ ਦੇ ਲਈ ਖੁਦਾਮਦ ਕਲਾਮ ਨੂੰ ਸੁਣਨੇ ਹਾਂ। ਅੱਜ ਅਸੀਂ ਖੁਦਾਮਦ ਕਲਾਮ ਚੋਂ ਇਸ ਗੱਲ ਨੂੰ ਜਾਣਨ ਦੀ ਕੋਸ਼ਿਸ਼ ਕਰਾਂਗੇ ਕਿ ਅਸੀਂ ਕਿਵੇਂ ਨਿਜਾਤ ਪਾ ਸਕਦੇ ਹਾਂ। ਸਾਥੀਓ, ਅਗਰ ਅਸੀਂ ਬਾਈਬਲ ਮੁਕੱਦਸ ਦੇ ਨਵੇਂ ਐਦਨਾਮੇ ਵਿੱਚ ਅਮਾਲ ਦੀ ਕਿਤਾਬ ਦੇ 16ਵੇਂ ਬਾਬ ਦੀ 30ਵੀਂ ਐਤ ਪੜ੍ਹੀਏ ਤੇ ਇੱਥੇ ਲਿਖਿਆ ਕਿ ਉਹਨਾਂ ਨੂੰ ਬਾਹਰ ਲਿਆ ਕੇ ਕਿਹਾ, ਐ ਸਾਹਿਬੋ, ਮੈਂ ਕੀ ਕਰਾਂ ਤਾਂ ਕਿ ਨਿਜਾਤ ਪਾਵਾਂ। ਸਾਥੀਓ, ਯਕੀਨਨ ਇਸ ਗੱਲ ਨੂੰ ਜਾਣਨਾ ਸਾਡੇ ਲਈ ਬੜਾ ਹੀ ਜ਼ਰੂਰੀ ਹੈ ਕਿ ਅਸੀਂ ਕਿਸ ਤਰ੍ਹਾਂ ਨਿਜਾਤ ਪਾ ਸਕਦੇ ਹਾਂ, ਅਸੀਂ ਕਿਸ ਤਰ੍ਹਾਂ ਬਚਾਏ ਜਾ ਸਕਦੇ ਹਾਂ, ਕਿਸ ਤਰ੍ਹਾਂ ਅਸੀਂ ਆਪਣੇ ਗੁਨਾਹਾਂ ਤੋਂ ਛੁਟਕਾਰਾ ਪਾ ਸਕਦੇ ਹਾਂ। ਅਸੀਂ ਵੇਖਦੇ ਹਾਂ ਕਿ ਆਹ ਇੱਕ ਐਸਾ ਸਵਾਲ ਹੈ ਜਿਹਦਾ ਜਵਾਬ ਸਿਰਫ ਸਾਨੂੰ ਬਾਈਬਲ ਮੁਕੱਦਸ ਚੋਂ ਹੀ ਮਿਲ ਸਕਦਾ ਹੈ। ਖੁਦਾਵੰਦ ਦਾ ਕਲਾਮ ਸਾਨੂੰ ਆ ਗੱਲ ਦੱਸਦਾ ਹੈ ਕਿ ਅਸੀਂ ਕਿਸ ਤਰ੍ਹਾਂ ਨਿਜਾਤ ਪਾ ਸਕਦੇ ਹਾਂ। ਅਮਾਲ ਦੀ ਕਿਤਾਬ ਦੇ 16ਵੇਂ ਬਾਬ ਦੀ 16ਵੀਂ ਤੋਂ ਲੈ ਕੇ 34ਵੀਂ ਤੱਕ ਅਸੀਂ ਇੱਕ ਵਾਕਿਆ ਪਾਉਂਦੇ ਹਾਂ ਜਿਹਦੇ ਵਿੱਚ ਆ ਗੱਲ ਬਿਆਨ ਕੀਤੀ ਗਈ ਹੈ ਕਿ ਪਲੂਸ ਤੇ ਸਲਾਸ ਜਦੋਂ ਦੁਆ ਕਰਨ ਦੇ ਲਈ ਜਾਂਦੇ ਸਨ, ਉਹਨਾਂ ਨੂੰ ਰਸਤੇ ਵਿੱਚ ਇੱਕ ਔਰਤ ਮਿਲੀ ਜਿਹੜੀ ਕਿ ਜਾਦੂਗਰੀ ਕਰਦੀ ਸੀ। ਉਹ ਜਾਦੂਗਰੀ ਦੇ ਜ਼ਰੀਏ ਲੋਕਾਂ ਨੂੰ ਗੁੰਮਰਾਹ ਕਰਦੀ ਤੇ ਆਪਣੇ ਮਾਲਕਾਂ ਦੇ ਲਈ ਬਹੁਤ ਕੁਝ ਕਮਾਉਂਦੀ ਸੀ। ਜਦੋਂ ਪਲੂਸ ਨੇ ਵੇਖਿਆ ਕਿ ਉਹ ਸਾਡਾ ਪਿੱਛਾ ਕਰਦੀ ਏ, ਨਾਲੇ ਲੋਕਾਂ ਨੂੰ ਉਹ ਗੁੰਮਰਾਹ ਕਰਦੀ ਏ, ਆਖਿਰਕਾਰ ਪਲੂਸ ਰਸੂਲ ਨੇ ਉਸ ਬੁਰੀ ਰੂਹ ਨੂੰ ਜਿਹੜੀ ਉਸ ਔਰਤ ਦੇ ਅੰਦਰ ਕੰਮ ਕਰਾਉਂਦੀ ਸੀ, ਉਹਨੂੰ ਯਿਸੂ ਨਾਮ ਵਿੱਚ ਹੁਕਮ ਦਿੱਤਾ ਕਿ ਉਹ ਉਹਨੂੰ ਛੱਡ ਦੇਵੇ। ਬੁਰੀ ਰੂਹ ਨੇ ਉਹਨੂੰ ਛੱਡ ਦਿੱਤਾ ਤੇ ਉਹ ਉਸ ਵੇਲੇ ਔਰਤ ਸ਼ਿਫਾ ਪਾ ਗਈ। ਤੇ ਜਦੋਂ ਉਹਦੇ ਮਾਲਕਾਂ ਨੇ ਵੇਖਿਆ ਕਿ ਸਾਡੀ ਕਮਾਈ ਦਾ ਜਿਹੜਾ ਸਿਲਸਿਲਾ ਹੈ ਉਹ ਹੁਣ ਨਹੀਂ ਰਿਹਾ, ਉਹਨਾਂ ਨੇ ਕੀ ਕੀਤਾ ਕਿ ਪਲੂਸ ਨੂੰ ਤੇ ਸਲਾਸ ਨੂੰ ਪਕੜਵਾ ਕੇ ਕੈਦਖਾਨੇ ਵਿੱਚ ਸੁੱਟ ਦਿੱਤਾ। ਤੇ ਖੁਦਾਵੰਦ ਕਲਾਮ ਆ ਗੱਲ ਬਿਆਨ ਕਰਦਾ ਕਿ ਜਦੋਂ ਕੈਦਖਾਨੇ ਵਿੱਚ ਪਲੂਸ ਤੇ ਸਲਾਸ ਨੂੰ ਰੱਖਿਆ ਗਿਆ, ਉਸ ਵੇਲੇ ਪਲੂਸ ਤੇ ਸਲਾਸ ਖੁਦਾ ਕੋਲੋਂ ਦੁਆ ਕਰਨ ਲੱਗੇ, ਕੈਦਖਾਨੇ ਵਿੱਚ ਖੁਦਾ ਦੀ ਹਮਦ ਸੁਨਾਹ ਕਰਨ ਲੱਗੇ। ਤੇ ਜਦੋਂ ਉਹ ਦੁਆ ਕਰਨ ਦੇ ਸਨ, ਖੁਦਾ ਦੀ ਹਮਦ ਦੇ ਗੀਤ ਗਾਉਂਦੇ ਸਨ, ਤੇ ਜਿਹੜੇ ਕੈਦੀ ਸਨ ਉਹ ਉਹਨਾਂ ਦੀ ਦੁਆ ਨੂੰ, ਉਹਨਾਂ ਦੀ ਹਮਦ ਸੁਨਾਹ ਨੂੰ ਸੁਣਨ ਦੇ ਸਨ, ਬਾਈਬਲ ਮੁਕੱਦਸ ਵਿੱਚ ਅਸੀਂ ਇਹ ਗੱਲ ਪੜ੍ਹਦੇ ਹਾਂ ਕਿ ਅਚਾਨਕ ਇੱਕ ਬੜਾ ਵੱਡਾ ਭੂਚਾਲ ਆਇਆ। ਇੱਥੋਂ ਤੱਕ ਕਿ ਕੈਦਖਾਨੇ ਦੀਆਂ ਜਿਹੜੀਆਂ ਬੁਨਿਆਦਾਂ ਸਨ ਉਹ ਹਿੱਲ ਗਈਆਂ। ਉਸੇ ਵੇਲੇ ਸਾਰੇ ਦਰਵਾਜ਼ੇ ਖੁੱਲ੍ਹ ਗਏ, ਸਾਰੀਆਂ ਬੇੜੀਆਂ ਖੁੱਲ੍ਹ ਗਈਆਂ, ਅਤੇ ਜਿਹੜਾ ਦਰੋਗਾ ਉੱਥੇ ਮੌਜੂਦ ਸੀ, ਜਿਹੜਾ ਉਹਨਾਂ ਦੀ ਹਿਫਾਜ਼ਤ ਦੇ ਲਈ ਮੁਕਰਰ ਕੀਤਾ ਗਿਆ ਸੀ ਸਿਪਾਹੀ, ਅਸੀਂ ਵੇਖਦੇ ਹਾਂ ਕਿ ਜਦੋਂ ਉਹਨੇ ਵੇਖਿਆ ਕਿ ਕੈਦਖਾਨੇ ਦੇ ਦਰਵਾਜ਼ੇ ਖੁੱਲ੍ਹ ਗਏ ਨੇ, ਉਹ ਸੋਚਣ ਲੱਗਾ ਕਿ ਸ਼ਾਇਦ ਜਿਹੜੇ ਕੈਦੀ ਨੇ ਉਹ ਭੱਜ ਗਏ ਨੇ। ਸੋ ਇਸ ਲਈ ਉਹਨੇ ਆਪਣੇ ਆਪ ਨੂੰ ਤਲਵਾਰ ਦੇ ਨਾਲ ਮਾਰਨਾ ਚਾਹਿਆ, ਕਿਉਂਕਿ ਉਹਨੂੰ ਆ ਪਤਾ ਸੀ ਕਿ ਅਗਰ ਮੈਂ ਆਪਣੇ ਆਪ ਨੂੰ ਨਹੀਂ ਮਾਰਾਂਗਾ ਤਾਂ ਫਿਰ ਜਿਹੜੇ ਮੇਰੇ ਅਫਸਰ ਨੇ, ਮੇਰੇ ਮਾਲਿਕ ਨੇ, ਉਹ ਮੈਨੂੰ ਮਾਰ ਦੇਣਗੇ, ਕਿਉਂਕਿ ਮੈਨੂੰ ਇਸ ਲਈ ਰੱਖਿਆ ਗਿਆ ਸੀ ਤਾਂ ਕਿ ਮੈਂ ਕੈਦੀਆਂ 'ਤੇ ਨਜ਼ਰ ਰੱਖ ਸਕਾਂ, ਉਹਨਾਂ 'ਤੇ ਪਹਿਰਾ ਦੇ ਸਕਾਂ। ਸੋ ਜਦੋਂ ਉਹਨੇ ਵੇਖਿਆ ਕਿ ਕੈਦਖਾਨੇ ਦੇ ਦਰਵਾਜ਼ੇ ਖੁੱਲ੍ਹ ਗਏ ਨੇ, ਤਾਂ ਉਹ ਸਮਝਿਆ ਕਿ ਸ਼ਾਇਦ ਕੈਦੀ ਭੱਜ ਗਏ ਨੇ। ਜਦੋਂ ਉਹ ਆਪਣੇ ਆਪ ਨੂੰ ਮਾਰਨ ਲੱਗਾ, ਉਸ ਵੇਲੇ ਪਲੂਸ ਨੇ ਬੜੀ ਆਵਾਜ਼ ਦੇ ਨਾਲ ਉਹਨੂੰ ਪੁਕਾਰ ਕੇ ਕਿਹਾ ਕਿ ਆਪਣੇ ਆਪ ਨੂੰ ਤੂੰ ਨੁਕਸਾਨ ਨਾ ਪਹੁੰਚਾ, ਕਿਉਂਕਿ ਇੱਥੇ ਅਸੀਂ ਸਾਰੇ ਮੌਜੂਦ ਹਾਂ। ਉਹ ਚਿਰਾਗ ਲੈ ਕੇ ਅੰਦਰ ਗਿਆ ਤਾਂ ਉਹਨੇ ਵੇਖਿਆ ਕਿ ਉਹ ਉੱਥੇ ਹੀ ਮੌਜੂਦ ਨੇ। ਸੋ ਫਿਰ ਉਸ ਸ਼ਖਸ ਨੇ ਪਲੂਸ ਅਤੇ ਸਲਾਸ ਦੇ ਅੱਗੇ ਡਿੱਗ ਕੇ ਆ ਗੱਲ ਕਹੀ ਕਿ ਮੈਂ ਕੀ ਕਰਾਂ ਤਾਂ ਕਿ ਨਿਜਾਤ ਪਾਵਾਂ। ਸਾਥੀਓ, ਅਗਰ ਅੱਜ ਤੁਹਾਡਾ ਵੀ ਆ ਸਵਾਲ ਹੈ ਕਿ ਮੈਂ ਕੀ ਕਰਾਂ ਤਾਂ ਕਿ ਨਿਜਾਤ ਪਾਵਾਂ, ਤਾਂ ਫਿਰ ਖੁਦਾਵੰਦ ਦਾ ਕਲਾਮ ਸਾਨੂੰ ਇਸ ਸਵਾਲ ਦਾ ਜਵਾਬ ਆ ਦਿੰਦਾ ਹੈ ਕਿ ਖੁਦਾਵੰਦ ਯਿਸੂ ਮਸੀਹ ਤੇ ਈਮਾਨ ਲਿਆ ਤੇ ਤੂੰ ਤੇ ਤੇਰਾ ਘਰਾਨਾ ਨਿਜਾਤ ਪਾਏਗਾ। ਬਾਈਬਲ ਮੁਕੱਦਸ ਸਾਨੂੰ ਆ ਗੱਲ ਦੱਸਦੀ ਹੈ ਕਿ ਯਿਸੂ ਮਸੀਹ ਤੇ ਈਮਾਨ ਲਿਆਉਣ ਨਾਲ ਅਸੀਂ ਗੁਨਾਹਾਂ ਤੋਂ ਨਿਜਾਤ ਪਾਉਂਦੇ ਹਾਂ, ਗੁਨਾਹ ਦੀ ਸਜ਼ਾ ਤੋਂ ਬਚ ਜਾਂਦੇ ਹਾਂ। ਸਾਥੀਓ, ਯਿਸੂ ਮਸੀਹ ਦੇ ਬਗੈਰ ਸਾਨੂੰ ਕੋਈ ਹੋਰ ਨਿਜਾਤ ਨਹੀਂ ਦੇ ਸਕਦਾ। ਅਗਰ ਅਸੀਂ ਆਪਣੀ ਤਾਕਤ ਨਾਲ, ਆਪਣੀ ਅਕਲ ਨਾਲ ਜਾਂ ਨੇਕ ਕੰਮਾਂ ਨਾਲ ਨਿਜਾਤ ਪਾਉਣ ਦੀ ਕੋਸ਼ਿਸ਼ ਕਰੀਏ ਤੇ ਯਾਦ ਰੱਖੋ ਕਿ ਇਹਦੇ ਵਿੱਚ ਅਸੀਂ ਕਾਮਯਾਬ ਨਹੀਂ ਹੋ ਸਕਾਂਗੇ। ਨਿਜਾਤ ਸਿਰਫ ਸਾਨੂੰ ਯਿਸੂ ਮਸੀਹ ਦੇ ਵਸੀਲੇ ਨਾਲ ਹੀ ਮਿਲਦੀ ਏ। ਖੁਦਾਮ ਦਾ ਕਲਾਮ ਫਰਮਾਉਂਦਾ ਕਿ ਜਿਹੜਾ ਕੋਈ ਯਿਸੂ ਮਸੀਹ ਤੇ ਇਮਾਨ ਲਿਆਏਗਾ ਉਹ ਹਲਾਕ ਨਹੀਂ ਹੋਏਗਾ ਬਲਕਿ ਉਹ ਨਿਜਾਤ ਪਾਏਗਾ। ਪਲੂਸ ਰਸੂਲ ਨੇ ਜਿਹੜਾ ਕਲਾਮ ਉਸ ਸ਼ਖਸ ਨੂੰ ਸੁਣਾਇਆ, ਅੱਜ ਉਹੀ ਕਲਾਮ ਸਾਡੇ ਲਈ ਏ ਕਿ ਖੁਦਾਮ ਦੀ ਯਿਸੂ ਮਸੀਹ ਤੇ ਇਮਾਨ ਲਿਆ ਤੇ ਤੂੰ ਤੇ ਤੇਰਾ ਘਰਾਨਾ ਨਿਜਾਤ ਪਾਏਗਾ। ਸਾਥੀਓ, ਯਾਦ ਰੱਖੋ ਕਿ ਯਿਸੂ ਮਸੀਹ ਇਸ ਦੁਨੀਆਂ ਵਿੱਚ ਇਸ ਲਈ ਹੀ ਆਏ ਸਨ ਤਾਂ ਕਿ ਜਿਹੜਾ ਕੋਈ ਉਹਨਾਂ ਤੇ ਈਮਾਨ ਲਿਆਏ, ਜਿਹੜਾ ਕੋਈ ਵੀ ਉਹਨਾਂ ਨੂੰ ਕਬੂਲ ਕਰੇ, ਉਹ ਗੁਨਾਹ ਦੀ ਸਜ਼ਾ ਤੋਂ ਬਚ ਜਾਏ, ਗੁਨਾਹਾਂ ਤੋਂ ਮਾਫੀ ਪਾ ਲਏ, ਨਿਜਾਤ ਹਾਸਲ ਕਰ ਲਏ। ਅੰਬਾਲ ਦੀ ਕਿਤਾਬ ਦੇ 4 ਬਾਬ ਦੀ 12ਵੀਂ ਆਇਤ ਵਿੱਚ ਲਿਖਿਆ ਹੈ ਕਿ ਕਿਸੇ ਦੂਜੇ ਦੇ ਵਸੀਲੇ ਤੋਂ ਨਿਜਾਤ ਨਹੀਂ ਹੈ, ਕਿਉਂਕਿ ਆਸਮਾਨ ਦੇ ਤਲੇ ਆਦਮੀਆਂ ਨੂੰ ਕੋਈ ਦੂਸਰਾ ਨਾਮ ਬਖਸ਼ਿਆ ਨਹੀਂ ਗਿਆ ਜਿਹਦੇ ਵਸੀਲੇ ਤੋਂ ਅਸੀਂ ਨਿਜਾਤ ਪਾ ਸਕੀਏ। ਸੋ ਸਾਥੀਓ, ਯਾਦ ਰੱਖੋ ਕਿ ਕਿਸੇ ਦੂਜੇ ਦੇ ਵਸੀਲੇ ਤੋਂ ਨਿਜਾਤ ਨਹੀਂ ਹੈ। ਆਸਮਾਨ ਦੇ ਥੱਲੇ ਲੋਕਾਂ ਨੂੰ ਕੋਈ ਦੂਜਾ ਨਾਮ ਨਹੀਂ ਬਖਸ਼ਿਆ ਗਿਆ ਜਿਹਦੇ ਵਸੀਲੇ ਤੋਂ ਅਸੀਂ ਨਿਜਾਤ ਪਾ ਸਕੀਏ। ਸਿਰਫ ਅਸੀਂ ਯਿਸੂ ਮਸੀਹ ਤੇ ਇਮਾਨ ਲਿਆਉਣ ਨਾਲ ਉਹਦੇ ਵਸੀਲੇ ਤੋਂ ਹੀ ਨਿਜਾਤ ਪਾਉਂਦੇ ਹਾਂ। ਉਹਦੀ ਸਿਵਾ ਸਾਨੂੰ ਕੋਈ ਹੋਰ ਨਿਜਾਤ ਨਹੀਂ ਦੇ ਸਕਦਾ, ਗੁਨਾਹਾਂ ਤੋਂ ਮਾਫ਼ੀ ਨਹੀਂ ਦੇ ਸਕਦਾ, ਸਾਡੇ ਗੁਨਾਹ ਮਾਫ਼ ਨਹੀਂ ਕਰ ਸਕਦਾ। ਯਿਸੂ ਮਸੀਹ ਹੀ ਇਸ ਦੁਨੀਆ ਦਾ ਖਾਲਿਕ ਤੇ ਮਾਲਿਕ ਹੈ। ਯਿਸੂ ਮਸੀਹ ਹੀ ਇਸ ਦੁਨੀਆ ਦੇ ਲੋਕਾਂ ਦਾ ਨਿਜਾਤ ਦੇਹਿੰਦਾ ਹੈ। ਜਿਹੜਾ ਵੀ ਉਹਦੇ ਤੇ ਇਮਾਨ ਲਿਆਏਗਾ ਉਹ ਠੋਕਰ ਨਹੀਂ ਖਾਏਗਾ, ਉਹ ਸ਼ਰਮਿੰਦਾ ਨਹੀਂ ਹੋਏਗਾ, ਬਲਕਿ ਉਹ ਗੁਨਾਹਾਂ ਤੋਂ ਮਾਫ਼ੀ ਪਾਏਗਾ ਤੇ ਨਵੀਂ ਜ਼ਿੰਦਗੀ ਹਾਸਲ ਕਰੇਗਾ। ਸਾਥੀਓ, ਅਸੀਂ ਰੋਮੀਓ ਦੇ ਖਾਤੇ ਦੇ 10 ਬਾਬ ਦੀ 9ਵੀਂ ਤੇ 10ਵੀਂ ਆਇਤ ਵਿੱਚ ਵੀ ਇਹ ਗੱਲ ਪਾਨੇ ਆ। ਇੱਥੇ ਲਿਖਿਆ ਕਿ ਅਗਰ ਤੂੰ ਆਪਣੀ ਜ਼ੁਬਾਨ ਤੋਂ ਯਿਸੂ ਦੇ ਖੁਦਾਵੰਦ ਹੋਣ ਦਾ ਇਕਰਾਰ ਕਰੇ ਤੇ ਆਪਣੇ ਦਿਲ ਤੋਂ ਈਮਾਨ ਲਿਆਏ ਕਿ ਖੁਦਾ ਨੇ ਉਹਨੂੰ ਮੁਰਦਿਆਂ ਚੋਂ ਜਲਾਇਆ ਤੇ ਤੂੰ ਨਿਜਾਤ ਪਾਏਗਾ, ਕਿਉਂਕਿ ਰਾਸਤਾਬਾਜ਼ੀ ਦੇ ਲਈ ਈਮਾਨ ਲਿਆਉਣਾ ਦਿਲ ਤੋਂ ਹੁੰਦਾ ਹੈ ਤੇ ਨਿਜਾਤ ਦੇ ਲਈ ਇਕਰਾਰ ਮੂੰਹ ਤੋਂ ਕੀਤਾ ਜਾਂਦਾ ਹੈ। ਸੋ ਅਸੀਂ ਵੇਖਣਾ ਕਿ ਯਿਸੂ ਮਸੀਹ ਤੇ ਈਮਾਨ ਲਿਆਉਣਾ ਨਿਜਾਤ ਪਾਉਣ ਦੇ ਲਈ ਬੜਾ ਹੀ ਜ਼ਰੂਰੀ ਹੈ। ਬਗੈਰ ਈਮਾਨ ਤੋਂ ਖੁਦਾ ਨੂੰ ਪਸੰਦ ਆਉਣਾ ਵੀ ਨਾਮੁਮਕਿਨ ਹੈ। ਸੋ ਸਾਥੀਓ, ਜਦੋਂ ਅਸੀਂ ਯਿਸੂ ਮਸੀਹ ਦੇ ਕੋਲ ਈਮਾਨ ਦੇ ਨਾਲ ਆਉਂਦੇ ਹਾਂ, ਯਿਸੂ ਮਸੀਹ ਤੇ ਈਮਾਨ ਰੱਖਦੇ ਹਾਂ, ਇਸ ਗੱਲ ਤੇ ਭਰੋਸਾ ਰੱਖਦੇ ਹਾਂ ਕਿ ਯਿਸੂ ਮਸੀਹ ਸਾਡੇ ਗੁਨਾਹਾਂ ਨੂੰ ਬਖਸ਼ ਦੇਵੇਗਾ, ਸਾਨੂੰ ਮਾਫ਼ ਕਰੇਗਾ, ਸਾਨੂੰ ਪਾਕ ਸਾਫ਼ ਕਰੇਗਾ, ਉਸ ਵੇਲੇ ਯਕੀਨਨ ਖੁਦਾਵੰਦ ਸਾਨੂੰ ਸਾਡੇ ਈਮਾਨ ਦੇ ਨਾਲ ਕਬੂਲ ਕਰਦਾ ਹੈ। ਸਾਥੀਓ, ਯਿਸੂ ਮਸੀਹ ਤੇ ਈਮਾਨ ਰੱਖਣਾ, ਉਹਨੂੰ ਆਪਣਾ ਸ਼ਖਸੀ ਨਿਜਾਤ ਦੇਹਿੰਦਾ ਕਬੂਲ ਕਰਨਾ ਸਾਡੇ ਲਈ ਬੜਾ ਹੀ ਜ਼ਰੂਰੀ ਹੈ। ਸੋ ਨਿਜਾਤ ਪਾਉਣ ਦੇ ਲਈ ਯਿਸੂ ਮਸੀਹ ਤੇ ਈਮਾਨ ਲਿਆਉਣਾ ਤੇ ਆਪਣੇ ਗੁਨਾਹਾਂ ਦਾ ਇਕਰਾਰ ਕਰਨਾ ਬੜਾ ਹੀ ਜ਼ਰੂਰੀ ਹੈ। ਸਾਥੀਓ, ਯਹੋਨਾ ਦੇ ਪਹਿਲੇ ਖਤ ਦੇ ਪਹਿਲੇ ਬਾਬ ਦੀ 8ਵੀਂ ਐਤ ਤੋਂ ਲੈ ਕੇ 10ਵੀਂ ਤੱਕ ਆ ਗੱਲ ਲਿਖੀ ਹੋਈ ਹੈ ਕਿ ਅਗਰ ਅਸੀਂ ਕਹੀਏ ਕਿ ਅਸੀਂ ਬੇਗੁਨਾਹ ਹਾਂ ਤੇ ਫਿਰ ਅਸੀਂ ਆਪਣੇ ਆਪ ਨੂੰ ਫਰੇਬ ਦੇਨੇ ਆ, ਸਾਡੇ ਵਿੱਚ ਸੱਚਾਈ ਨਹੀਂ ਪਾਈ ਜਾਂਦੀ। ਅਗਰ ਆਪਣੇ ਗੁਨਾਹਾਂ ਦਾ ਇਕਰਾਰ ਕਰੀਏ ਤੇ ਫਿਰ ਉਹ ਸਾਡੇ ਗੁਨਾਹਾਂ ਨੂੰ ਮਾਫ਼ ਕਰਨ ਤੇ ਸਾਨੂੰ ਸਾਰੀ ਨਾਰਾਜ਼ਗੀ ਤੋਂ ਪਾਕ ਕਰਨ ਵਿੱਚ ਸੱਚਾ ਤੇ ਆਦਿਲੇ। ਸੋ ਇੱਥੇ ਅਸੀਂ ਇਹ ਗੱਲ ਪੜ੍ਹਨੇ ਆ ਕਿ ਅਗਰ ਅਸੀਂ ਆਪਣੇ ਗੁਨਾਹਾਂ ਦਾ ਇਕਰਾਰ ਕਰਾਂਗੇ, ਆਪਣੇ ਗੁਨਾਹਾਂ ਨੂੰ ਤਰਕ ਕਰਾਂਗੇ, ਯਿਸੂ ਮਸੀਹ ਕੋਲੋਂ ਆਪਣੇ ਗੁਨਾਹਾਂ ਦੀ ਮਾਫ਼ੀ ਮੰਗਾਂਗੇ ਤੇ ਫਿਰ ਉਹ ਸਾਨੂੰ ਸਾਰੀ ਨਾਰਾਜ਼ਗੀ ਤੋਂ ਪਾਕ ਸਾਫ਼ ਕਰੇਗਾ, ਸਾਨੂੰ ਕਾਮਿਲ ਬਣਾਏਗਾ। ਸਾਥੀ, ਖੁਦਾਵੰਦ ਦੇ ਕਲਾਮ ਆ ਵੀ ਸਾਨੂੰ ਦੱਸਦਾ ਕਿ ਉਹਦਾ ਖੂਨ ਸਾਨੂੰ ਸਾਰੇ ਗੁਨਾਹਾਂ ਤੋਂ ਪਾਕ ਸਾਫ਼ ਕਰਦਾ ਹੈ। ਯਿਸੂ ਮਸੀਹ ਇਸ ਦੁਨੀਆ ਵਿੱਚ ਇਸ ਲਈ ਹੀ ਆਏ, ਇਸ ਲਈ ਹੀ ਉਹਨਾਂ ਨੇ ਸਲੀਬ ਤੇ ਜਾਨ ਦਿੱਤੀ ਤਾਂ ਕਿ ਅਸੀਂ ਆਪਣੇ ਗੁਨਾਹਾਂ ਤੋਂ ਮਾਫ਼ੀ ਪਾ ਸਕੀਏ, ਨਿਜਾਤ ਹਾਸਲ ਕਰ ਸਕੀਏ। ਸਾਥੀਓ, ਅਗਰ ਤੁਸੀਂ ਆਪਣੇ ਗੁਨਾਹਾਂ ਤੋਂ ਮਾਫ਼ੀ ਪਾਉਣਾ ਚਾਹੁੰਦੇ ਹੋ, ਗੁਨਾਹ ਤੋਂ, ਗੁਨਾਹ ਦੀ ਸਜ਼ਾ ਤੋਂ ਬਚਣਾ ਚਾਹੁੰਦੇ ਹੋ, ਤਾਂ ਫਿਰ ਤੁਸੀਂ ਅੱਜ ਹੀ ਯਿਸੂ ਮਸੀਹ ਨੂੰ ਆਪਣਾ ਸ਼ਖਸੀ ਨਿਜਾਤ ਦੇਹਿੰਦਾ ਕਬੂਲ ਕਰੋ, ਯਿਸੂ ਮਸੀਹ ਤੇ ਈਮਾਨ ਲਿਆਓ ਔਰ ਫਿਰ ਆਪਣੇ ਗੁਨਾਹਾਂ ਦਾ ਇਕਰਾਰ ਕਰੋ, ਆਪਣੇ ਗੁਨਾਹਾਂ ਨੂੰ ਤਰਕ ਕਰੋ, ਕਿਉਂਕਿ ਫਿਰ ਹੀ ਤੁਸੀਂ ਖੁਦਾ ਦੇ ਹਜ਼ੂਰ ਮਕਬੂਲ ਠਹਿਰੋਗੇ, ਖੁਦਾਮ ਤੁਹਾਨੂੰ ਕਬੂਲ ਕਰੇਗਾ। ਅਸੀਂ ਵੇਖਦੇ ਕਿ ਇਸ ਦੁਨੀਆਂ ਵਿੱਚ ਬਹੁਤ ਸਾਰੇ ਲੋਕ ਨੇ ਜਿਹੜੇ ਕਿ ਗੁਨਾਹਾਂ ਤੋਂ ਮਾਫ਼ੀ ਪਾਉਣ ਦੇ ਲਈ, ਨਿਜਾਤ ਪਾਉਣ ਦੇ ਲਈ ਖੂਨ ਵਹਾਉਂਦੇ ਨੇ, ਆਪਣੇ ਜਿਸਮ ਨੂੰ ਨੁਕਸਾਨ ਪਹੁੰਚਾਉਂਦੇ ਨੇ, ਮੁਖਤਲਿਫ ਕਿਸਮ ਦੀ ਰਸਮ ਰਿਵਾਜ ਵਿੱਚ ਯਕੀਨ ਰੱਖਦੇ ਨੇ, ਸ਼ਾਮਿਲ ਹੁੰਦੇ ਨੇ। ਪਰ ਸਾਥੀਓ, ਯਾਦ ਰੱਖੋ ਕਿ ਖੁਦਾਮ ਦਾ ਕਲਾਮ ਫਰਮਾਉਂਦਾ ਹੈ ਕਿ ਯਿਸੂ ਮਸੀਹ ਤੇ ਈਮਾਨ ਰੱਖੇ ਬਗੈਰ ਅਸੀਂ ਗੁਨਾਹਾਂ ਤੋਂ ਛੁਟਕਾਰਾ ਨਹੀਂ ਪਾ ਸਕਦੇ, ਅਸੀਂ ਨਿਜਾਤ ਨਹੀਂ ਪਾ ਸਕਦੇ। ਸੋ ਯਿਸੂ ਮਸੀਹ ਹੀ ਸਾਡੇ ਗੁਨਾਹਾਂ ਨੂੰ ਬਖਸ਼ਦੇ ਨੇ, ਸਾਨੂੰ ਪਾਕ ਸਾਫ਼ ਕਰਦੇ ਨੇ, ਸਾਨੂੰ ਨਵਾਂ ਬਣਾਉਂਦੇ ਨੇ ਤਾਂ ਕਿ ਅਸੀਂ ਇਸ ਰੂਹ ਜ਼ਮੀਨ ਤੇ ਉਹਦੇ ਜਲਾਲ ਨੂੰ ਜ਼ਾਹਿਰ ਕਰ ਸਕੀਏ। ਸਾਥੀਓ, ਯਿਸੂ ਮਸੀਹ ਹੀ ਸਾਡੇ ਗੁਨਾਹਾਂ ਦਾ ਕੁਫਾਰਾ ਹੈ ਤੇ ਨਾ ਸਿਰਫ ਸਾਡੇ ਹੀ ਗੁਨਾਹਾਂ ਦਾ ਬਲਕਿ ਸਾਰੀ ਦੁਨੀਆਂ ਦੇ ਗੁਨਾਹਾਂ ਦਾ ਵੀ। ਆਓ ਅਸੀਂ ਖੁਦਾਵੰਦ ਯਿਸੂ ਮਸੀਹ ਨੂੰ ਕਬੂਲ ਕਰੀਏ, ਯਿਸੂ ਮਸੀਹ ਤੇ ਈਮਾਨ ਲਿਆਈਏ, ਉਹਨੂੰ ਆਪਣਾ ਸ਼ਖਸੀ ਨਿਜਾਤ ਦੇਹਿੰਦਾ ਤਸਲੀਮ ਕਰੀਏ ਤੇ ਗੁਨਾਹ ਤੋਂ ਮਹਿਫੂਜ਼ ਰਹਿਣ ਦੇ ਲਈ, ਅਬਦੁੱਲਾਬਾਦ ਉਹਦੇ ਵਿੱਚ ਕਾਇਮ ਰਹਿਣ ਦੇ ਲਈ ਉਹਦੇ ਕਲਾਮ ਤੇ ਅਮਲ ਕਰੀਏ, ਉਹਦੀ ਰਾਸਤਬਾਜ਼ੀ ਵਿੱਚ ਚੱਲੀਏ। ਸੋ ਸਾਥੀਓ, ਅੱਜ ਮੈਂ ਤੁਹਾਡੇ ਅੱਗੇ ਅਪੀਲ ਕਰਨਾ ਵਾਂ ਕਿ ਤੁਸੀਂ ਯਿਸੂ ਮਸੀਹ ਤੇ ਈਮਾਨ ਲਿਆਓ ਯਿਸੂ ਮਸੀਹ ਨੂੰ ਕਬੂਲ ਕਰੋ ਤਾਂ ਕਿ ਤੁਸੀਂ ਆਪਣੇ ਗੁਨਾਹਾਂ ਤੋਂ ਨਿਜਾਤ ਹਾਸਲ ਕਰਕੇ ਹਮੇਸ਼ਾ ਦੀ ਜ਼ਿੰਦਗੀ ਨੂੰ ਹਾਸਲ ਕਰ ਸਕੋ। ਸੋ ਆਖਰ ਵਿੱਚ ਮੈਂ ਤੁਹਾਡੇ ਨਾਲ ਮਿਲ ਕੇ ਦੁਆ ਕਰਨਾ ਚਾਹੁੰਦਾ ਹਾਂ। ਆਓ ਸਾਥੀਓ, ਅਸੀਂ ਆਪਣੇ ਆਪ ਨੂੰ ਖੁਦਾ ਦੇ ਹੱਥਾਂ ਵਿੱਚ ਦੇਈਏ ਅਤੇ ਦੁਆ ਕਰੀਏ। ਇਹ ਜ਼ਮੀਨ ਅਤੇ ਆਸਮਾਨ ਦੇ ਖਾਲਿਕ ਅਤੇ ਮਾਲਿਕ, ਅਸੀਂ ਤੇਰਾ ਸ਼ੁਕਰ ਅਦਾ ਕਰਦੇ ਹਾਂ ਕਿਉਂਕਿ ਤੂੰ ਹੀ ਇਸ ਜਹਾਨ ਦਾ ਖੁਦਾ ਹੈ। ਆਸਮਾਨ ਅਤੇ ਜ਼ਮੀਨ ਦਾ ਕੁੱਲ ਇਖਤਿਆਰ ਤੇਰੇ ਕੋਲ ਹੈ। ਇਹ ਖੁਦਾਵੰਦ, ਇਸ ਵੇਲੇ ਅਸੀਂ ਆਪਣੇ ਆਪ ਨੂੰ ਤੇਰੇ ਅੱਗੇ ਰੱਖਦੇ ਹਾਂ, ਇਸ ਗੱਲ ਦਾ ਇਕਰਾਰ ਕਰਦੇ ਹਾਂ ਕਿ ਅਸੀਂ ਗੁਨਾਹਗਾਰ ਹਾਂ। ਇਹ ਖੁਦਾਵੰਦ, ਸਾਡੇ ਗੁਨਾਹਾਂ ਨੂੰ ਬਖਸ਼ ਦੇ, ਸਾਨੂੰ ਪਾਕ ਸਾਫ਼ ਕਰ। ਸਾਡੀ ਜ਼ਿੰਦਗੀ ਵਿੱਚ ਬਹੁਤ ਸਾਰੀਆਂ ਖਾਮੀਆਂ ਪਾਈਆਂ ਜਾਂਦੀਆਂ ਨੇ, ਕਮਜ਼ੋਰੀਆਂ ਪਾਈਆਂ ਜਾਂਦੀਆਂ ਨੇ, ਗੁਨਾਹ ਪਾਏ ਜਾਂਦੇ ਨੇ। ਇਹ ਖੁਦਾਵੰਦ, ਤੂੰ ਆਪਣੇ ਜ਼ੋਰ ਨਾਲ ਸਾਨੂੰ ਬਦਲ ਦੇ, ਸਾਨੂੰ ਪਾਕ ਸਾਫ਼ ਕਰ, ਸਾਡੇ ਗੁਨਾਹਾਂ ਨੂੰ ਬਖਸ਼ ਦੇ, ਤਾਂ ਕਿ ਅਸੀਂ ਤੇਰੀ ਕੁਦਰਤ ਦੇ ਨਾਲ ਮਾਮੂਰ ਹੁੰਦੇ ਹੋਏ ਹਾਂ ਤੇਰੇ ਨਾਮ ਨੂੰ ਇੱਜ਼ਤ ਜਲਾਲ ਦੇ ਸਕੀਏ। ਇਹ ਖੁਦਾਵੰਦ, ਮੈਂ ਦੁਆ ਕਰਨਾ ਵਾਂ ਇਹਨਾਂ ਭਰਾਵਾਂ ਵਾਸਤੇ, ਇਹਨਾਂ ਭੈਣਾਂ ਵਾਸਤੇ, ਇਹਨਾਂ ਨੂੰ ਤੂੰ ਆਪਣੇ ਹੱਥਾਂ ਵਿੱਚ ਲੈ ਕਿਉਂਕਿ ਇਹਨਾਂ ਦਾ ਈਮਾਨ ਅਤੇ ਭਰੋਸਾ ਤੇਰੇ 'ਤੇ ਵੇ। ਇਹ ਖੁਦਾਵੰਦ, ਅਸੀਂ ਆਪਣਾ ਨਿਜਾਤ ਦੇਹਿੰਦਾ ਤੈਨੂੰ ਤਸਲੀਮ ਕਰਨੇ ਹਾਂ। ਸਾਨੂੰ ਤੂੰ ਕਬੂਲ ਫਰਮਾ, ਸਾਡੇ ਗੁਨਾਹਾਂ ਨੂੰ ਬਖਸ਼ ਦੇ ਅਤੇ ਸਾਨੂੰ ਨਵੀਂ ਜ਼ਿੰਦਗੀ ਅਤਾ ਫਰਮਾ, ਤਾਂ ਕਿ ਅਸੀਂ ਤੇਰੇ ਰਾਸਤੇ ਵਿੱਚ ਚੱਲਦੇ ਹੋਏ ਹਾਂ ਤੇਰੀ ਖੂਬੀਆਂ ਨੂੰ ਇਸ ਰੂਹ ਜ਼ਮੀਨ 'ਤੇ ਜ਼ਾਹਿਰ ਕਰਨ ਵਾਲ ਬਣੀਏ ਅਤੇ ਬਹੁਤ ਸਾਰੇ ਲੋਕਾਂ ਨੂੰ ਤੇਰੇ ਕਦਮਾਂ ਵਿੱਚ ਲਿਆ ਸਕੀਏ। ਇਹ ਖੁਦਾਵੰਦ, ਅਗਰ ਕੋਈ ਇਹਨਾਂ 'ਚ ਬਿਮਾਰ ਹੈ ਤਾਂ ਤੂੰ ਉਹਨੂੰ ਸ਼ਿਫਾ ਦੇ, ਕਿਉਂਕਿ ਤੂੰ ਇਸ ਦੁਨੀਆਂ ਵਿੱਚ ਲੋਕਾਂ ਨੂੰ ਉਹਨਾਂ ਦੇ ਗੁਨਾਹਾਂ ਨੂੰ ਬਖਸ਼ਣ ਅਤੇ ਉਹਨਾਂ ਦੀਆਂ ਬਿਮਾਰੀਆਂ ਨੂੰ ਦੂਰ ਕਰਨ ਦੇ ਲਈ ਆਇਆ। ਸਾਡੀਆਂ ਬਿਮਾਰੀਆਂ ਨੂੰ ਅਤੇ ਗੁਨਾਹਾਂ ਨੂੰ ਦੂਰ ਕਰ, ਸਾਨੂੰ ਮੁਕੰਮਲ ਸ਼ਿਫਾ ਬਖਸ਼। ਇਹ ਖੁਦਾਵੰਦ, ਅਸੀਂ ਤੇਰਾ ਸ਼ੁਕਰ ਅਦਾ ਕਰਨੇ ਹਾਂ ਕਿ ਤੂੰ ਸਾਨੂੰ ਹਰ ਤਰ੍ਹਾਂ ਦੀ ਹਾਲਤ ਵਿੱਚ ਕਬੂਲ ਕਰਨਾ। ਸੋ ਜਿਹੜਾ ਕੋਈ ਵੀ ਤੇਰੇ 'ਤੇ ਈਮਾਨ ਲਿਆਉਂਦਾ ਹੈ, ਉਹ ਹਲਾਕ ਨਹੀਂ ਹੁੰਦਾ ਬਲਕਿ ਉਹ ਤੇਰੇ ਕੋਲੋਂ ਆਪਣੀ ਜ਼ਿੰਦਗੀ ਪਾਉਂਦਾ ਹੈ। ਇਹ ਖੁਦਾਵੰਦ, ਅਸੀਂ ਤੇਰੇ 'ਤੇ ਈਮਾਨ ਲਿਆਉਂਦੇ ਹਾਂ ਅਤੇ ਇਸ ਗੱਲ ਨੂੰ ਕਬੂਲ ਕਰਨੇ ਹਾਂ ਕਿ ਤੂੰ ਹੀ ਸਾਡਾ ਖਾਲਿਕ ਅਤੇ ਮਾਲਿਕ ਅਤੇ ਨਿਜਾਤ ਦੇਹਿੰਦਾ ਹੈ। ਇਹ ਖੁਦਾਵੰਦ, ਸਾਨੂੰ ਤੂੰ ਕਬੂਲ ਫਰਮਾ, ਸਾਨੂੰ ਹਮੇਸ਼ਾ ਤੂੰ ਆਪਣੇ ਨਾਲ ਵਫ਼ਾਦਾਰ ਰਹਿਣ ਦੀ ਤੌਫੀਕ ਤਾਂ ਫਰਮਾ, ਕਿਉਂਕਿ ਇਹ ਸਭ ਕੁਝ ਮੰਗ ਲੈਂਦੇ ਹਾਂ ਖੁਦਾਵੰਦ ਯਿਸੂ ਮਸੀਹ ਦੇ ਨਾਮ ਵਿੱਚ। ਆਮੀਨ।
ਐਡਵੈਂਟਿਸਟ ਵਰਲਡ ਰੇਡੀਓ ਵੱਲੋਂ ਪ੍ਰੋਗਰਾਮ ਉਮੀਦ ਦੀ ਕਿਰਨ ਨਿਸ਼ਰ ਕੀਤਾ ਜਾ ਰਿਹਾ ਸੀ। ਉਮੀਦ ਕਰਨੀ ਆ ਕਿ ਅੱਜ ਦਾ ਪ੍ਰੋਗਰਾਮ ਤੁਹਾਨੂੰ ਪਸੰਦ ਆਇਆ ਹੋਵੇਗਾ। ਸਾਥੀਓ, ਅਸੀਂ ਚਾਹੁੰਦੇ ਹਾਂ ਕਿ ਤੁਸੀਂ ਸਾਨੂੰ ਆਪਣੇ ਖੱਤਾਂ ਤੇ ਈਮੇਲਸ ਦੇ ਜ਼ਰੀਏ ਪ੍ਰੋਗਰਾਮ ਨੂੰ ਬਿਹਤਰ ਬਣਾਉਣ ਦੇ ਲਈ ਮਫੀਦ ਮਸ਼ਵਰੇ ਦਿਓ ਤੇ ਆਪਣੇ ਹੋਰ ਸਾਥੀਆਂ ਨੂੰ ਵੀ ਪ੍ਰੋਗਰਾਮ ਦੇ ਬਾਰੇ ਦੱਸੋ। ਖੱਤ ਲਿਖਣ ਦੇ ਲਈ ਤੁਸੀਂ ਸਾਡਾ ਪਤਾ ਨੋਟ ਕਰ ਲਵੋ। ਇੰਚਾਰਜ ਪ੍ਰੋਗਰਾਮ ਉਮੀਦ ਦੀ ਕਿਰਨ, ਪੋਸਟ ਬਾਕਸ ਨੰਬਰ 32, ਲਾਹੌਰ, ਪਾਕਿਸਤਾਨ। ਪਤਾ ਇੱਕ ਵਾਰੀ ਫਿਰ ਸੁਣ ਲਓ। ਇੰਚਾਰਜ ਪ੍ਰੋਗਰਾਮ ਉਮੀਦ ਦੀ ਕਿਰਨ, ਪੋਸਟ ਬਾਕਸ ਨੰਬਰ 32, ਲਾਹੌਰ, ਪਾਕਿਸਤਾਨ। ਸਾਥੀਓ, ਤੁਸੀਂ ਸਾਡਾ ਪ੍ਰੋਗਰਾਮ ਇੰਟਰਨੈਟ 'ਤੇ ਵੀ ਸੁਣ ਸਕਦੇ ਹੋ। ਸਾਡੀ ਵੈਬਸਾਈਟ ਹੈ www.awr.org। ਸਾਥੀਓ, ਕੱਲ ਇਸੇ ਵੇਲੇ ਤੇ ਇਸੇ ਫ੍ਰੀਕੁਐਂਸੀ 'ਤੇ ਫਿਰ ਤੁਹਾਡੇ ਨਾਲ ਮੁਲਾਕਾਤ ਹੋਏਗੀ। ਹੁਣ ਆਪਣੀ ਮੇਜ਼ਬਾਨ ਫਰਾ ਸਲੀਮ ਨੂੰ ਇਜਾਜ਼ਤ ਦਿਓ। ਖੁਦਾ ਹਾਫਿਜ਼।